ਜਿੱਤ ਬਿਰਦੀਆਂ ਇਕਾਗਰ ਕਰੋ। ਬਹੁਤ ਦੂਰ ਦੂਰ ਤੋਂ ਆਪ ਸੈਂਕੜੇ ਮੀਲ ਹਜ਼ਾਰਾਂ ਮੀਲ ਕਿੰਨੀ ਖੇਚਲ ਚੱਲ ਕੇ ਇੱਥੇ ਪਹੁੰਚੇ ਹੋ। ਚੌਵੀ ਘੰਟੇ ਪਲੀਆ ਵਾਲਿਆਂ ਨੂੰ ਹੋ ਗਏ, ਦੂਸਰਿਆਂ ਨੂੰ ਹੋ ਗਏ, ਟਰੱਕਾਂ ਦੀਆਂ ਸਵਾਰੀਆਂ ਧੰਨ ਹੋ ਤੁਸੀਂ ਜਿਨ੍ਹਾਂ ਨੇ ਐਡਾ ਤਪ ਕੀਤਾ ਅਤੇ ਫਿਰ ਸੰਗਤ ਵਿੱਚ ਬੈਠੇ ਗੁਰੂ ਮਹਾਰਾਜ ਦੇ ਦਰਸ਼ਨ, ਸੰਗਤਾਂ ਦੇ ਦਰਸ਼ਨ ਕਰ ਰਹੇ ਹੋ। ਪੁੰਨ ਫਲ ਕੀ ਹੈ? ਚਿੱਤ ਬਿਰਤੀ ਇਕਾਗਰ ਕਰਕੇ ਹਰੀ ਦਾ ਜਸ ਕਰੋ, ਕਿੰਨਾ ਫਲ ਮਿਲ ਜਾਏਗਾ। ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ। ਇੱਕ ਜੱਗ ਦਾ ਫਲ ਨਹੀਂ, ਦਸ ਜੱਗਾਂ ਦਾ ਨਹੀਂ, ਸੌ ਦਾ ਨਹੀਂ, ਕਈ ਕਰੋੜ ਜੱਗਾਂ ਦਾ ਫਲ ਮਿਲ ਜਾਏਗਾ। ਬਹੁਤ ਵੱਡੀ ਚੀਜ਼ ਮਹਾਰਾਜ ਜੀ ਨੇ ਕਲਯੁੱਗ ਦੇ ਅੰਦਰ ਸਾਡੇ ਵਾਸਤੇ ਕਰਤੀ। ਕਿੱਡਾ ਦਿਆਲੂ ਹੈ ਵਾਹਿਗੁਰੂ, ਹੈਰਾਨ ਹੋਈ ਦਾ ਉਹਦੀ ਕੁਦਰਤ ਨੂੰ ਤੱਕ ਕੇ ਵਿਚਾਰ ਕੇ। ਥੋੜ੍ਹਾ ਧਿਆਨ ਦੇ ਕੇ ਵਿਚਾਰੋ, 10,000 ਸਾਲ ਸਤਿਯੁਗ ਦੇ ਅੰਦਰ ਜੇ ਕੋਈ ਬੈਠ ਕੇ ਭਾਰੀ ਤਪੱਸਿਆ ਕਰੇ, ਉਹਦੇ ਦੁਆਲੇ ਮਿੱਟੀ ਆ ਜਾਵੇ, ਮਿੱਟੀ ਦੇ ਵਿੱਚ ਘਾਹ ਦੀਆਂ ਜੜ੍ਹਾਂ ਉੜ ਕੇ ਆ ਜਾਣ, ਪੱਤੇ ਲੱਗ ਜਾਣ, ਸਿਉਂਕ ਲੱਗ ਜਾਵੇ, ਉੱਪਰਲਾ ਮਾਸ ਖਾਧਾ ਜਾਵੇ, 10,000 ਸਾਲ ਲੰਘ ਜਾਣ, ਹੈਰਾਨ ਹੋਵੋਗੇ। ਐਡਾ ਬੜਾ ਤਪ, ਕਿੰਨਾ ਕੁ ਫਲ ਹੋਏਗਾ ਕੋਈ ਨਹੀਂ ਪਤਾ। ਇਹ ਬਰਾਬਰ ਹੁੰਦਾ ਹੈ ਤ੍ਰੇਤੇ ਯੁੱਗ ਦੇ ਵਿੱਚ ਜੇ ਕੋਈ 1,000 ਸਾਲ ਇਸੇ ਤਰ੍ਹਾਂ ਬੈਠ ਜਾਵੇ, ਬਰਮੀ ਜੰਮ ਜਾਵੇ ਆਲੇ ਦੁਆਲੇ, ਉਹਦੇ ਬਰਾਬਰ ਤਪ ਹੋ ਗਿਆ 10,000 ਸਾਲ ਦੇ। ਇਹ ਮਹਾਂਪੁਰਸ਼ਾਂ ਦੇ, ਵੇਦਾਂ ਦੇ, ਸ਼ਾਸਤਰਾਂ ਦੇ, ਸਿਮਰਤੀਆਂ ਦੇ ਬਚਨ ਮੈਂ ਆਪ ਨੂੰ ਸੁਣਾ ਰਿਹਾ। ਗੁਰਮਤਿ ਕੁਛ ਹੋਰ ਤਰ੍ਹਾਂ ਕਹਿੰਦੀ ਹੈ, ਉਹ ਵੀ ਮੈਂ ਤੁਹਾਨੂੰ ਦੱਸ ਦੇਣਾ। ਮੁਕਾਬਲਾ ਕਰਿਓ, ਤੇਰੇ ਦੁਆਪਰ ਯੁੱਗ ਦੇ ਅੰਦਰ 100 ਸਾਲ ਜੇ ਕੋਈ ਤਪ ਕਰ ਲਵੇ, ਕਿਉਂਕਿ ਉਮਰ ਦਾ ਫਰਕ ਤੁਰਿਆ ਹੁੰਦਾ, 17,28,000 ਸਾਲ ਸਤਿਯੁਗ ਦੀ ਉਮਰ, ਬੰਦੇ ਦੀ ਉਮਰ ਉਸ ਵੇਲੇ 1,00,000 ਸਾਲ ਦੀ, ਲੱਖ ਵਰਿਆਂ ਦੀ ਆਰਜਾ, ਭਗਤ ਗਜਾਰਨ ਪਿੰਨੀ ਸਾਗੇ। ਤ੍ਰੇਤੇ ਯੁੱਗ ਦੀ ਉਮਰ 12,96,000 ਸਾਲ ਦੀ, 10,000 ਸਾਲ ਦੀ ਉਮਰ। ਦੁਆਪਰ ਯੁੱਗ ਦੇ ਵਿੱਚ 8,64,000 ਸਾਲ ਇਹਦੀ ਉਮਰ, ਬੰਦੇ ਦੀ ਉਮਰ 1,000 ਸਾਲ। ਅਖੀਰ 'ਤੇ ਜਦੋਂ ਮੁੱਕ ਰਿਹਾ ਸੀ ਉਸ ਵੇਲੇ ਕਈਆਂ ਪ੍ਰੇਮੀਆਂ ਦੀਆਂ ਉਮਰਾਂ ਲਿਖੀਆਂ ਹੋਈਆਂ ਨੇ। ਮਹਾਂਪੁਰਸ਼ ਭਾਰਤ ਦੇ ਯੁੱਧ ਵਿੱਚ ਇੱਕ ਮਹਾਨ ਯੋਧਾ ਜਿਸਦਾ ਨਾਮ ਭੀਸ਼ਮ ਪਿਤਾਮਾ ਸੀ, ਉਹ ਜਦੋਂ ਪੂਰੀ ਸ਼ਕਤੀ ਨਾਲ ਬਾਣ ਚਲਾ ਰਿਹਾ ਸੀ, ਇੰਨੀ ਸ਼ਕਤੀ ਕਿ ਰੱਥ ਵੀ ਘੋੜਿਆਂ ਸਮੇਤ ਪਿੱਛੇ ਕਰ ਦਿੰਦਾ ਸੀ, ਉਹਦੀ ਉਮਰ ਉਸ ਵੇਲੇ 175 ਸਾਲ ਦੀ ਸੀ। ਦਰੋਣਾਚਾਰੀਆ ਜੋ ਕਮਾਂਡਰ ਇਨ ਚੀਫ ਸੀ ਇਹਦੇ 2 ਨੰਬਰ 'ਤੇ, ਉਹਦੇ ਮੁਕਾਬਲੇ ਤਾਂ ਸਾਰੇ ਭਾਰਤ ਵਰਸ਼ ਵਿੱਚ ਉਸ ਵੇਲੇ ਕੋਈ ਤੀਰ ਅੰਦਾਜ਼ ਨਹੀਂ ਸੀ। ਗੁਰੂ ਸੀ ਪਾਂਡਵਾਂ ਦਾ, ਕੌਰਵਾਂ ਦਾ। ਉਹਦੇ ਉਸ ਯੁੱਧ ਵੇਲੇ ਉਹਦੀ ਉਮਰ 96 ਸਾਲ ਦੀ ਸੀ, ਕਿਉਂਕਿ ਉਸ ਵੇਲੇ ਕਲਯੁੱਗ ਨੇ ਸ਼ੁਰੂ ਹੋਣਾ ਸੀ, ਉਮਰਾਂ ਘੱਟ ਕੇ 100 ਦੇ ਨੇੜੇ ਤੇੜੇ ਆ ਰਹੀਆਂ ਸੀ। ਕਲਯੁੱਗ ਦੇ ਅੰਦਰ ਆਦਮੀ ਦੀ ਉਮਰ 100 ਸਾਲ, ਪਰ ਐਵਰੇਜ ਉਮਰ ਖਾਣ ਪੀਣ, ਵਾਤਾਵਰਨ, ਪਾਣੀ, ਸਿਹਤ, ਖਿਆਲਾਂ ਦੇ ਮੁਤਾਬਕ ਘੱਟਦੀ ਵੱਧਦੀ ਰਹਿੰਦੀ ਹੈ। ਸਾਡੀ ਜਿਹੜੀ ਐਵਰੇਜ ਉਮਰ ਅੰਗਰੇਜ਼ਾਂ ਦੀ ਗੁਲਾਮੀ ਵੇਲੇ ਸੀ, ਉਸ ਤੋਂ ਹੁਣ ਵਧੀ ਹੋਈ ਹੈ 10 ਸਾਲ ਜਾਂ 10 ਸਾਲ ਘੱਟ। ਪਰ ਕੋਈ ਕੋਈ ਬੰਦਾ 80, 85, 90 ਦੇ, 100 ਦੇ ਕਰੀਬ ਪਹੁੰਚ ਜਾਂਦਾ। ਹੁਣ ਸਾਨੂੰ ਕੀ ਫਲ ਮਿਲੇ? ਸਾਡੀ ਤਾਂ ਉਮਰੇ ਬਹੁਤ ਥੋੜ੍ਹੀ ਹੈ, ਖਿਆਲ ਬੜੇ ਮਾੜੇ ਚੱਲ ਰਹੇ ਨੇ, ਕਮਾਈ ਕਰਨੀ ਪੈ ਰਹੀ ਹੈ, ਪੇਟ ਭਰਦਾ ਨਹੀਂ ਹੈ, ਸਭ ਥੋੜ੍ਹਾ ਹੈ ਐਂ ਹੁੰਦਾ। ਹੁਣ ਸਾਡਾ ਉਧਾਰ ਕਿਵੇਂ ਹੋਵੇ? ਗੁਰੂ ਨਾਨਕ ਪਾਤਸ਼ਾਹ ਬਹੁਤ ਵੱਡੀਆਂ ਰਿਆਇਤਾਂ ਲੈ ਕੇ ਸੰਸਾਰ 'ਚ ਆਏ ਸੀ, ਇਹ ਗੱਲ ਨੂੰ ਸਮਝੋ। ਜੇ ਹੁਣ ਕਲਯੁੱਗ ਦੇ ਵਿੱਚ ਨਾ ਕੋਈ ਉਹ ਰਿਆਇਤਾਂ ਲੈ ਸਕਿਆ, ਫਿਰ ਤਾਂ 10-10 ਹਜ਼ਾਰ ਸਾਲ ਕੌਣ ਤਪੱਸਿਆ ਕਰੇ? ਹੁਣ ਕਿੰਨਾ ਫਲ ਹੈ? ਇਹ ਸਿਰਫ 4 ਘੜੀ 96 ਮਿੰਟ ਬੈਠ ਕੇ ਜੇ ਤੁਸੀਂ ਇਕਾਗਰ ਚਿੱਤ ਹੋ ਕੇ ਹਰੀ ਦਾ ਜਸ ਸੁਣ ਲਓ, ਪੂਰੇ ਪਿਆਰ ਦੇ ਨਾਲ ਅੰਦਰ ਲੈ ਜਾਓ ਗੱਲ ਕੀ ਟਾਈਮ ਹੈ 96 ਮਿੰਟ 10 ਹਜ਼ਾਰ ਸਾਲ ਦੀ ਤਪੱਸਿਆ ਤੋਂ ਉੱਤੇ ਲੰਘ ਜਾਂਦਾ। ਐਡੀ ਬੜੀ ਰਿਆਇਤ ਕਲਯੁੱਗ ਦੀ। ਇੱਕ ਰਾਜਾ ਹੋਇਆ, ਉਹ ਇਹਦਾ ਪੋਤਾ ਸੀ ਅਰਜਨ ਦਾ। ਉਸ ਰਾਜੇ ਦੇ ਰਾਜ ਵੇਲੇ ਆਪ ਜੰਗਲ ਨੂੰ ਗਿਆ, ਉੱਥੇ ਕੀ ਦੇਖਦਾ? ਇੱਕ ਬੈਲ, ਇੱਕ ਕਾਲੇ ਕੱਪੜਿਆਂ ਵਾਲਾ, ਉਹਦੇ ਪੈਰ ਤੋੜ ਗਿਆ। ਉਸ ਰਾਜੇ ਦਾ ਨਾਂ ਪ੍ਰੀਸ਼ਦ ਸੀ, ਪ੍ਰੀਸ਼ਦਗੜ੍ਹ ਸ਼ਹਿਰ ਬਣਿਆ ਹੋਇਆ ਉਹਦੇ ਨਾਂ 'ਤੇ, ਮੇਰਠ ਦੇ ਨੇੜੇ। ਉਸ ਰਾਜੇ ਨੇ ਜਦੋਂ ਦੇਖਿਆ ਵੀ ਇਹ ਤਾਂ ਬਹੁਤ ਮਾੜਾ ਕੰਮ ਹੋਇਆ, ਇਹ ਤਾਂ ਦੁਆਪਰ ਯੁੱਗ ਦੇ ਅੰਦਰ, ਅਜੇ ਤਾਂ ਮੇਰੇ ਬਾਪ ਦਾਦਾ ਹੋਣੇ ਹੀ ਗਏ ਨੇ, ਐਡਾ ਬੜਾ ਧਰਮ, ਇੱਕ ਬੈਲ ਮਾਰਿਆ ਜਾ ਰਿਹਾ ਅਤੇ ਲੱਤਾਂ ਤੋੜੀਆਂ ਜਾ ਰਹੀਆਂ, ਕੋੜਾ ਸਰਪਟ ਦਵਾਇਆ, ਦੌੜਾਉਂਦੇ ਦੌੜਦੇ ਘੋੜੇ ਦੇ ਉੱਤੇ ਬੈਠੇ ਨੇ, ਤਲਵਾਰ ਖਿੱਚ ਲਈ। ਜਦ ਨੇੜੇ ਗਿਆ ਉਹਨੇ ਹੱਥ ਧੋਏ ਖੜ੍ਹੇ ਕਰਤੇ, ਕਹਿੰਦਾ ਠਹਿਰ ਰਾਜਨ, ਰਾਜੇ ਦਾ ਧਰਮ ਆਉਂਦਾ ਨਹੀਂ ਕਰਨਾ, ਤੂੰ ਮੇਰੇ ਤੋਂ ਗੱਲ ਪੁੱਛੀ ਨਹੀਂ ਤਾਂ ਪਹਿਲਾਂ ਹੀ ਮੈਨੂੰ ਮਾਰਨ ਨੂੰ ਤਿਆਰ ਹੋ ਗਿਆ। ਕਹਿਣ ਲੱਗਿਆ ਦੁਸ਼ਟ, ਇੱਕ ਤਾਂ ਤੇਰੇ ਕਾਲੇ ਕੱਪੜੇ ਪਾਏ ਹੋਏ ਨੇ ਅਤੇ ਸਾਕਸ਼ਾਤ ਕਲਯੁੱਗ ਦੀ ਤੂੰ ਨਿਸ਼ਾਨੀ ਹੈ, ਦੂਸਰਾ ਤੂੰ ਮਹਾਂਪਵਿੱਤਰ ਜਿਹੜਾ ਪਸ਼ੂ ਹੈ, ਜਿਹੜਾ ਜ਼ਿੰਦਗੀ ਦੇ ਅੰਦਰ ਧਰਮੇ ਧਰਮ ਕਰਦਾ, ਪਾਪ ਦਾ ਨਾਮ ਨਿਸ਼ਾਨ ਉਹਦੇ ਨੇੜੇ ਤੇੜੇ ਨਹੀਂ ਆਉਂਦਾ, ਉਹਨੂੰ ਤਾਂ ਕੋਈ ਮਾਰੋ, ਉਹ ਤਾਂ ਕਿਸੇ ਨੂੰ ਨਹੀਂ ਮਾਰਦਾ। ਗਊ ਹੈ ਜਿਹੜੀ ਦੁੱਧ ਦਿੰਦੀ ਹੈ, ਬਾਲ ਬੱਚੇ ਪਲਦੇ ਨੇ, ਇਹ ਹਲ ਖਿੱਚਦਾ, ਸਾਥੀ ਬਣਿਆ ਹੋਇਆ ਰੋਜ਼ੀ ਕਮਾਉਣ ਦਾ, ਅਤੇ ਤੂੰ ਇਹਨੂੰ ਕਿਉਂ ਮਾਰ ਰਿਹਾ? ਕਹਿਣ ਲੱਗਿਆ ਮਹਾਰਾਜ, ਮੈਂ ਤੁਹਾਨੂੰ ਜੋ ਬਾਤ ਕਹਿਣਾ ਉਹ ਧਿਆਨ ਨਾਲ ਸੁਣੋ, ਮੈਂ ਐਸਾ ਨਹੀਂ ਹਾਂ, ਇਹ ਤਾਂ ਮੈਂ ਸਰੂਪ ਧਾਰ ਕੇ ਤੁਹਾਨੂੰ ਦਿਖਾਇਆ, ਮੇਰੇ ਅੰਦਰ ਵੀ ਕਾਲਸ ਹੋਏਗੀ ਅਤੇ ਬਾਹਰੋਂ ਵੀ ਮੈਂ ਕਾਲਾ ਹੋਵਾਂਗਾ, ਮੇਰੇ ਯੁੱਗ ਦੇ ਅੰਦਰ ਪ੍ਰਕਾਸ਼ ਘੱਟ ਜਾਏਗਾ ਆਦਮੀ ਦੇ ਅੰਦਰੋਂ, ਬਿਰਲਾ ਹੋਏਗਾ ਜਿਹਦੇ ਅੰਦਰ ਜੋਤ ਜਗੇਗੀ, ਬਾਕੀ ਸਭ ਅੰਧਕਾਰ ਦੇ ਵਿੱਚ ਆਉਣਗੇ, ਦੁਨੀਆ ਭ੍ਰਿਸ਼ਟ ਹੋ ਜਾਏਗੀ। ਧਰਮ ਦੇ 4 ਪੈਰ ਨੇ, ਮੈਂ 3 ਤੋੜ ਦਿੱਤੇ, ਇੱਕ ਬਚ ਗਿਆ। ਕਹਿੰਦੇ ਇਹ ਕਿਹੜਾ? ਕਹਿੰਦਾ ਪਹਿਲਾ ਤਪ ਹੈ, ਦੂਸਰਾ ਦਾਨ ਹੈ, ਤੀਸਰਾ ਵਿਚਾਰ ਹੈ, ਇਹ ਜੋ ਮੈਂ ਤੋੜਨ ਲੱਗਿਆ ਸੀ ਇਹ ਪੈਰ ਦਾ ਨਾਮ ਨਾਮ ਹੈ, ਨਾਮ ਪ੍ਰਭੂ ਦਾ ਨਾਮ। ਇੱਕ ਪੈਰ ਦੇ ਭਾਰ ਖੜਾ ਹੋਣੇ ਬਲ, ਫਿਰ ਤਾਂ ਤੈਨੂੰ ਮਾਰ ਦੇਣਾ ਚਾਹੀਦਾ। ਇਹ ਕਰ ਜੋ, ਤੂੰ ਮੇਰੇ ਰਾਜ ਵਿੱਚ ਮੇਰੇ ਬਿਨਾਂ ਪੁੱਛੇ ਪੈਰ ਧਰ ਲਿਆ, ਤੈਨੂੰ ਤਾਂ ਮੈਂ ਮਾਰ ਦੇਵਾਂਗਾ। ਉਹ ਕਹਿੰਦਾ ਰਾਜਨ, ਤੇਰੇ ਵਿੱਚ ਅਜੇ ਸਮਰੱਥ ਹੈ, ਤੂੰ ਮੈਨੂੰ ਮਾਰ ਸਕਦਾ, ਭਾਵੇਂ ਮੈਨੂੰ ਪਰਮੇਸ਼ਰ ਵੱਲੋਂ ਹੁਕਮ ਹੋਇਆ। ਮੇਰੇ ਤਿੰਨ ਭਰਾ ਪਹਿਲਾਂ ਰਾਜ ਕਰ ਚੁੱਕੇ ਨੇ। ਕਹਿੰਦਾ ਤੂੰ ਆਪਣੇ ਰਾਜ ਕੀ ਵਰਤਾਰਾ ਕਰੇਗਾ? ਕਹਿੰਦਾ ਮੇਰੇ ਰਾਜ ਵਿੱਚ ਵਰਤਾਰਾ ਇਹ ਹੋਏਗਾ, ਕੱਲ ਕਾਤੀ ਰਾਜੇ ਕਸਾਈ ਧਰਮ ਪੰਥ ਕਰ ਉੱਡਰਿਆ। ਸੰਸਾਰ ਦੇ ਅੰਦਰ ਧਰਮ ਦਾ ਨਾਮ ਨਿਸ਼ਾਨ ਨਹੀਂ ਰਹਿਣਾ। ਰਾਜੇ ਜਿਹੜੇ ਨੇ ਇਹ ਕਸਾਈ ਦਾ ਰੂਪ ਧਾਰ ਲੈਣਗੇ, ਪਰਜਾ ਨੂੰ ਕਹਾਉਣਗੇ, ਅਤੇ ਧਰਮ ਦੇ ਬਗੈਰ ਹਨੇਰਾ ਪੈ ਜਾਏਗਾ, ਕੂੜ ਮਾਵਸ, ਸੱਚ ਦਾ ਨਾਮ ਨਿਸ਼ਾਨ ਨਹੀਂ ਰਹੇਗਾ। ਸੱਚ ਚੰਦਰਮਾ ਦਿਸੇ ਨਹੀਂ ਕਹਿ ਚੜਿਆ, ਹਉ ਭਾਲ ਵੀ ਕੰਨੀ ਹੋਈ। ਮਹਾਰਾਜ ਕਹਿੰਦੇ ਮੈਂ ਭਾਲਦਾ ਫਿਰਦਾ ਵੀ ਕਿਤੇ ਸੱਚ ਲੱਭ ਜੇ। ਮੱਠਾਂ 'ਚ ਗਿਆ, ਬੜੇ ਬੜੇ ਮੰਦਰਾਂ 'ਚ ਗਿਆ, ਮਸਜਿਦਾਂ 'ਚ ਗਿਆ, ਤਕੀਆਂ 'ਤੇ ਗਿਆ, ਪਰ ਮੈਂ ਹੈਰਾਨ ਹੋ ਗਿਆ, ਸੱਚ ਲੱਭਿਆ ਹੀ ਨਹੀਂ। ਅੰਧੇਰੇ ਰਾਹ ਨਾ ਕੋਈ, ਅੰਧੇਰਾ ਹੀ ਅੰਧੇਰਾ ਪੈ ਗਿਆ। ਕਹਿਣ ਲੱਗਿਆ ਰਾਜਨ, ਮੇਰੇ ਰਾਜ ਵਿੱਚ ਲੋਕ ਪਿਆਰ ਕਰਨਗੇ ਪਾਪ ਨੂੰ, ਅਨੇਕਾਂ ਦਲੀਲਾਂ ਦੇ ਕੇ ਪਾਪ ਨੂੰ ਪੁੰਨ ਬਣਾਉਣ ਦਾ ਯਤਨ ਕਰਨਗੇ, ਧਰਮ ਦੇ ਨਾਮ 'ਤੇ ਗਲ ਵੱਢਣਗੇ, ਦੁਨੀਆਂ ਨੂੰ ਲੁੱਟਣਗੇ, ਰਿਸ਼ਵਤਾਂ ਲੈ ਕੇ ਦਾਨ ਕਰਨਗੇ, ਵੱਡੇ ਦਾਨੀ ਕਹਾਉਣਗੇ, ਸਮਗਲਰ ਹੋਣਗੇ, ਬੇਈਮਾਨ ਹੋਣਗੇ, ਅਤੇ ਉਹਨਾਂ ਦਾ ਨਾਮ ਹੋਏਗਾ ਜਿਹੜੇ ਭਗਤੀ ਕਰਨ ਵਾਲੇ ਆ ਉਹ ਮੈਂ ਪਿੱਛੇ ਲਾ ਦੇਣੇ ਨੇ। ਜਿੰਨਾ ਪਾਪੀ ਜ਼ਿਆਦੇ, ਜਿੰਨਾ ਛਲੀਆ ਜ਼ਿਆਦੇ, ਜਿੰਨਾ ਕਪਟੀ ਜ਼ਿਆਦੇ, ਉਹਨਾਂ ਉਹਦਾ ਮਾਣ ਚੁਗਲ ਹੋਏਗਾ, ਲੋਕਾਂ ਦੇ ਬਣੇ ਬਣਾਏ ਕੰਮ ਵਿਗਾੜੇਗਾ, ਮੇਰੇ ਯੋਗਦਾਨ ਨਹੀਂ। ਰੱਬ ਦਾ ਨਾਮ ਨਹੀਂ ਜਪੇਗਾ, ਜਦ ਜਪੇਗਾ ਉਸਦੇ ਉੱਤੇ ਮੈਂ ਆਲਸ ਦਾ ਜੁੱਲਰ ਸੁੱਟ ਦੂੰਗਾ, ਨਹੀਂ ਉੱਠ ਸਕੇਗਾ। ਕਹਿਣ ਲੱਗਿਆ ਫਿਰ ਤਾਂ ਤੈਨੂੰ ਮਾਰ ਦੇਣਾ ਚਾਹੀਦਾ। ਕਹਿਣ ਲੱਗਿਆ ਮਾਰ ਦੇਣਾ ਨਹੀਂ, ਮੇਰੇ ਵਿੱਚ ਇੱਕ ਬਹੁਤ ਬੜੀ ਸਿਫਤ, ਬੜਾ ਹੀ ਵੱਡੀ ਰਿਆਇਤ ਪਰਮੇਸ਼ਰ ਨੇ ਦੇ ਕੇ ਮੈਨੂੰ ਥਾਪਿਆ। ਕਹਿਣ ਲੱਗਿਆ ਉਹ ਕਿਹੜੀ ਥਾਪ ਰਿਆਇਤ ਹੈ? ਉਹ ਕਹਿੰਦਾ ਵੀ ਉਹ ਰਿਆਇਤ ਇਹ ਹੈ ਵੀ ਬੰਦਾ ਦੀ ਬੰਦੇ ਦੀ ਜ਼ਿੰਦਗੀ ਪਾਪ ਕਰਦੇ ਦੀ ਲੰਘ ਗਈ, ਉਹਨੂੰ ਸੋਝੀ ਪੈ ਗਈ ਨਾਮ ਦੀ। ਉਹਨੇ ਨਾਮ ਜਪਿਆ, ਇੱਕ ਚਿੱਤ ਹੋ ਗਿਆ, ਨਾਮ ਜਪਦਾ ਜਪਦਾ ਇੱਕ ਚਿੱਤ ਹੋ ਗਿਆ, ਅਤੇ ਉਹਦੀ ਬਿਰਤੀ ਟੇਕੀ ਛਿਣ ਵਾਸਤੇ। ਕਹਿੰਦੇ ਫਿਰ ਕੀ ਹੋਊ? ਕਹਿੰਦਾ ਫਿਰ ਹੋਣਾ ਕੀ ਆ, ਜਮਾਂ ਦਾ ਰੱਸਾ ਗਲ 'ਚ ਪਾਇਆ ਹੋਇਆ ਉਸੇ ਵੇਲੇ ਕੱਟ ਜਾਏਗਾ, ਜਦੋਂ ਇੱਕ ਵਾਰੀ ਕਹਿ ਦੂਗਾ ਵਾਹਿਗੁਰੂ ਗੋਬਿੰਦ ਰਾਮ ਨਾਰਾਇਣ ਅੱਲਾ ਗੋਡ। ਤਲਵਾਰ ਰੋਕ ਲਈ, ਹੇਠਾਂ ਕਰ ਲਈ। ਕਹਿਣ ਲੱਗੇ ਤਾਂ ਬਹੁਤ ਵੱਡਾ, ਬਹੁਤ ਵੱਡੀ ਰਿਆਇਤ ਹੈ। ਉਹ ਰਿਆਇਤ ਵਾਲੇ ਯੁੱਗ 'ਚ ਸਾਧ ਸੰਗਤ ਜੀ ਆਪਾਂ ਲੰਘ ਰਹੇ ਹਾਂ ਹੁਣ। ਇਸ ਯੁੱਗ ਦੇ ਅੰਦਰ ਮਹਾਰਾਜ ਨੇ ਕਿਹਾ ਵੀ ਇੱਕ ਕੰਮ ਕਰ ਲਓ ਮੇਰੇ ਕਹੇ 'ਤੇ, ਤੁਸੀਂ ਨਾਮ ਸਤਿਗੁਰੂ ਪੂਰੇ ਤੋਂ ਨਾਮ ਲੈ ਕੇ ਨਾਮ ਜਪਣਾ ਸ਼ੁਰੂ ਕਰ ਦਿਓ, ਅਤੇ ਇੱਕ ਚਿੱਤ ਹੋ ਜਾਓ। ਜਦ ਤੁਸੀਂ ਇੱਕ ਚਿੱਤ ਹੋ ਕੇ ਇੱਕ ਵਾਰੀ ਵੀ ਵਾਹਿਗੁਰੂ ਕਹਿਤਾ ਨਾ, ਤੁਹਾਡੇ ਪਾਪ ਜਿੰਨੇ ਕੀਤੇ ਹੋਏ ਨੇ ਉਸੇ ਵੇਲੇ ਨਿਊਟਰਲ ਹੋ ਜਾਣਗੇ, ਕੱਟ ਜਾਣਗੇ ਉਸੇ ਵੇਲੇ। ਹਰ ਕਾ ਨਾਮ ਕਾਟੇ ਕੋਟ ਕਰਮ, ਕਰੋੜਾਂ ਕਰਮਾਂ ਦਾ ਨਾਸ਼ ਹੋ ਜਾਏਗਾ। ਸੋ ਸਾਧ ਸੰਗਤ ਜੀ, ਇਹ ਯੁੱਗ ਹੈ ਜਿਸ ਦੇ ਵਿੱਚ ਹੀ ਆਪਾਂ ਲੰਘ ਰਹੇ ਹਾਂ। ਮਹਾਰਾਜ ਕਹਿੰਦੇ ਧੰਨ ਨੇ ਉਹ ਪੁਰਸ਼ ਜਿਹੜੇ ਕਲਯੁੱਗ 'ਚ ਪੈਦਾ ਹੋਵੇ, ਨਾ 10,000 ਸਾਲ ਦੀ ਤਪੱਸਿਆ ਕਰਨੀ ਪਵੇ, ਕੁਛ ਵੀ ਨਹੀਂ ਕਰਨਾ,
ਬਾਲ ਬੱਚਿਆਂ 'ਚ ਰਹਿਣਾ, ਖੇਤੀਬਾੜੀ ਕਰਨੀ ਹੈ। ਕੇਵਲ ਗੁਰੂ ਧਾਰਨ ਕਰਕੇ ਪੰਜ ਪਿਆਰਿਆਂ ਤੋਂ ਨਾਮ, ਜੇ ਕੋਈ ਹੋਰ ਸੰਪਰਦਾਇ ਦਾ ਹੈ ਉਹ ਆਪਣੇ ਸਤਿਗੁਰੂ ਤੋਂ ਨਾਮ ਲਵੇ, ਉਹ ਨਾਮ ਦਾ ਜਾਪ ਕਰੇ, ਫਿਰ ਛੱਡੇ ਨਾ ਉਸਨੂੰ। ਕੋਈ ਹੱਲ ਨਹੀਂ ਚਲਾਉਣਾ, ਕੋਈ ਸਿਰ ਦੇ ਉੱਤੇ ਬੋਝ ਨਹੀਂ ਚੱਕਣਾ, ਇਕੱਲੀ ਜੀਭ ਨੇ ਹਿਲਣਾ। ਜੀਭ ਚੁੱਪ ਕਰੀ ਕੀ ਕਰਦੀ ਹੈ, ਦੰਦਾਂ ਥੱਲੇ ਆ ਜਾਂਦੀ ਹੈ, ਊਤ ਪਟਾਂਗ ਗੱਲਾਂ ਚਿੱਤ ਵੀ ਆ ਜਾਂਦੀਆਂ, ਰਸਨਾ ਦੇ ਨਾਲ ਨਾਮ ਜਪਣਾ ਸ਼ੁਰੂ ਕਰ ਦੇਵੇ। ਇੱਥੇ ਪੰਜ ਦਿਨ ਨਾਮ ਜਪਾਉਣ ਵਾਸਤੇ 5 to 7 ਦਾ ਪ੍ਰੋਗਰਾਮ ਰੱਖਿਆ, ਉਹ ਮੈਂ ਪਹਿਲਾਂ ਹੀ ਅਰਜ਼ ਕਰ ਦੇਵਾਂ। ਜੋ ਰੱਖਦਾ ਉਹਨੂੰ ਪਤਾ ਹੁੰਦਾ ਅਸੀਂ ਕੀ ਕਰਨਾ, ਤੁਹਾਨੂੰ ਇਹ ਅਸੀਂ ਦੱਸਣਾ ਵੀ ਨਾਮ ਕਿਵੇਂ ਜਪੀਦਾ, ਉਹ ਮੈਂ ਹੁਣੇ ਹੀ ਦੱਸ ਦਿੰਦਾ। ਸੰਤ ਜਿਹੜੇ ਜਿਨ੍ਹਾਂ ਦੀ ਡਿਊਟੀ ਹੋਏਗੀ ਕੋਸ਼ਿਸ਼ ਕਰਨਗੇ ਵੀ ਉਹ ਵੀ ਐਵੇਂ ਐਵੇਂ ਦੱਸਦਾ। ਨਾਮ ਸ਼ੁਰੂ ਹੁੰਦਾ ਹੈ, ਪਹਿਲਾਂ ਮਨ ਦੌੜਦਾ, ਦੌੜਿਆ ਹੋਇਆ ਮਨ ਜ਼ੋਰ ਲਾ ਲਓ ਨਹੀਂ ਟਿਕਦਾ, ਫੰਡਰ ਕੁੱਤਾ ਬੰਨ ਦਿਓ ਜੇ ਕਦੇ ਰੋਟੀ ਖਾ ਲਏ ਮੂਹਰੇ ਧਰੀ ਹੋਈ, ਚੀਕਾਂ ਮਾਰੂ ਕਹਿੰਦਾ ਮੇਰੇ ਗਲ 'ਚ ਰੱਸੀ ਪਾ ਤੀ। ਇਹ ਕਰੋੜਾਂ ਸਾਲ ਦਾ ਨੱਠਿਆ ਹੋਇਆ ਮਨ ਅਸੀਂ ਬੰਨਣਾ, ਪਹਿਲਾਂ ਲੰਮੇ ਚੱਕਰ 'ਚ ਪਾਉਣਾ ਪੈਂਦਾ ਇਹਨੂੰ। ਅਰਸਾਲਾ ਜਿਹੜਾ ਹੁੰਦਾ ਹੈ ਜਿਹਨੂੰ ਕੈਬਲਰੀ ਕਹਿੰਦੇ ਨੇ ਅੰਗਰੇਜ਼ੀ ਦੇ ਅੰਦਰ, ਇਹਦੇ 'ਚ ਘੋੜੇ ਟ੍ਰੇਨਡ ਕੀਤੇ ਜਾਂਦੇ ਨੇ। ਆਸਟ੍ਰੇਲੀਆ ਦੇ ਵਿੱਚ ਵੱਡੇ ਵੱਡੇ ਫਾਰਮ ਹੈ ਜਿੱਥੇ ਘੋੜਿਆਂ ਦਾ ਬਿਜ਼ਨਸ ਕੀਤਾ ਜਾਂਦਾ, ਘੋੜੇ ਵਧਾਏ ਜਾਂਦੇ। ਉਹ ਫਿਰ ਜਹਾਜ਼ਾਂ 'ਤੇ ਚਾੜ੍ਹ ਕੇ ਇੱਥੇ ਬੰਬੇ ਉਤਰਦੇ ਸੀ, ਇੱਥੋਂ ਗੱਡੀਆਂ ਰਾਹੀਂ ਛਾਉਣੀਆਂ 'ਚ ਲਿਜਾਏ ਜਾਂਦੇ ਸੀ। ਉਸ ਵੇਲੇ ਦੇਖਿਆ ਉਹ ਆਦਮੀ ਨੂੰ ਦੇਖ ਕੇ ਨੱਠ ਜਾਂਦਾ ਸੀ, ਜਿਵੇਂ ਹਰ ਨੱਠ ਜਾਂਦੇ ਆ, ਦੂਏ ਜਾਨਵਰ ਨੱਠ ਜਾਂਦੇ ਆ। ਦੇਖਿਆ ਨਹੀਂ ਸੀ ਕਦੇ ਉਹਨਾਂ ਨੇ ਮਨੁੱਖ, ਉਹਨੂੰ ਹੌਲੀ ਹੌਲੀ ਕਰਦੇ ਸੀ। ਪਹਿਲਾਂ ਕੰਧ ਦੇ ਉੱਤੇ ਦੀ ਪੱਠੇ ਸੁੱਟਣੇ, ਭੁੱਖਾ ਹੁੰਦਾ ਆ ਕੇ ਪੱਠੇ ਖਾਣ ਲੱਗ ਜਾਣੇ, ਫਿਰ ਹੌਲੀ ਹੌਲੀ ਕੰਧ ਦੇ ਉੱਤੇ ਬੈਠ ਜਾਣਾ ਅਤੇ ਪੱਠੇ ਸੁੱਟਣੇ, ਫਿਰ ਆਹਿਸਤਾ ਆਹਿਸਤਾ ਉਹਨੂੰ ਦਾਣਾ ਰੱਖ ਦੇਣਾ, ਫਿਰ ਉਹਨੇ ਦੇਖ ਲੈਣਾ ਵੀ ਇਹ ਤਾਂ ਮੈਨੂੰ ਕੁਛ ਨਹੀਂ ਕਹਿੰਦਾ, ਫਿਰ ਉਹਦੇ ਪਿੱਠ 'ਤੇ ਹੱਥ ਰੱਖ ਦੇਣਾ। ਉਹਦੇ ਬਾਅਦ ਉਹਦੇ ਮੂੰਹ ਵਿੱਚ ਪਾ ਦੇਣਾ ਪੰਜਾਲਾ, ਲਗਾਮ ਪਾ ਦੇਣੀ, ਫਿਰ ਬਾਹਰ ਲੈ ਜਾਣਾ, ਬਾਹਰ ਲਿਜਾ ਕੇ ਬਹੁਤ ਵੱਡੇ ਚੱਕਰ 'ਚ, ਗੋਲ ਚੱਕਰ 'ਚ ਉਹਨੂੰ ਘੁਮਾਈ ਜਾਣਾ, ਆਪ ਸੈਂਟਰ 'ਚ ਖੜ ਜਾਣਾ, ਉਹ ਘੁੰਮੀ ਜਾਂਦਾ, ਫਿਰ ਉਹ ਚੱਕਰ ਛੋਟਾ ਕਰ ਦੇਣਾ, ਹੋਰ ਛੋਟਾ ਕਰ ਦੇਣਾ, ਹੋਰ ਛੋਟਾ ਕਰ ਦੇਣਾ, ਫਿਰ ਉਹਦੇ ਉੱਤੇ ਬੋਰੀ ਰੱਖ ਦੇਣੀ, ਹੌਲੀ ਹੌਲੀ ਕਾਠੀ ਰੱਖ ਦੇਣੀ, ਬੰਦੇ ਨੇ ਬਹਿ ਜਾਣਾ, ਬਹਿ ਕੇ ਉਹਨੂੰ ਟ੍ਰੇਨਿੰਗ ਦੇ ਦੇਣੀ। ਉਹ ਇੰਨਾ ਸਿੱਖ ਜਾਂਦਾ ਸੀ, ਆਦਮੀ ਨੂੰ ਤਾਂ ਪਤਾ ਨਹੀਂ ਸੀ ਲੱਗਦਾ ਵਿਗਲਦਾ, ਉਹ ਇੱਕ ਮੀਲ ਤੋਂ ਸੁਣ ਲੈਂਦਾ ਸੀ ਵੀ ਅਬਾਊਟ ਟਰਨ ਕਿਆ, ਰਾਈਟ ਟਰਨ ਕਿਆ, ਲੈਫਟ ਟਰਨ ਕਿਆ। ਇਹ ਇੱਕ ਮਿਸਾਲ ਹੈ, ਐਵੇਂ ਜਿਵੇਂ ਆਪਣਾ ਉਡਾਰੀਆਂ ਮਾਰਦਾ ਮਨ ਜੋ ਹੈ, ਪੰਛੀ ਬਿਰਖ ਸੁਹਾਵੜੇ ਉਡੇ ਚੌਦਿਸ ਜਾਏ, ਚਾਰੇ ਪਾਸਿਆਂ ਨੂੰ ਉਡਾਰੀਆਂ ਮਾਰਦਾ, ਉਹ ਉਡਾਰੀਆਂ ਮਾਰਨ ਨਾਲ ਸੁਖ ਨਹੀਂ ਹੁੰਦਾ, ਜੇਤਾ ਉਡੇ ਦੁੱਖ ਕਣੋ, ਜਿੰਨੀਆਂ ਉਡਾਰੀਆਂ ਮਾਰਦਾ ਉਨਾ ਹੀ ਜ਼ਿਆਦਾ ਦੁੱਖ ਇਹਨੂੰ ਪ੍ਰਾਪਤ ਹੋਣ ਲੱਗ ਜਾ। ਜਦ ਦੁੱਖ ਹੋਇਆ ਫਿਰ ਇਹ ਬਿਰਲਾਪ ਕਰਦਾ, ਦਾਜੇ ਅਤੇ ਬਿਰਲਾਏ। ਇਸ ਮਨ ਨੂੰ ਅਸੀਂ ਨਾਮ ਦੇ ਵਿੱਚ ਲਾਉਣਾ ਹੈ, ਬਹੁਤ ਔਖਾ ਹੈ ਮਹਾਰਾਜ ਕਹਿੰਦੇ, ਨਾਮ ਦੇ ਵਿੱਚ ਲੱਗਣ ਵਾਲਾ ਕੋਈ ਸਖਾਲਾ ਜਿਹਾ ਕੰਮ ਨਹੀਂ ਹੈ। ਆਖਣ ਔਖਾ ਸਾਚਾ ਨਾਉ, ਆਖਣ ਔਖਾ ਸਾਚਾ ਨਾਉ, ਆਖਣੇ ਔਖਾ ਸਾਚਾ ਨਾਉ, ਆਖਣੇ ਹੱਥ ਤੋਂ ਜ਼ਿਆਦਾ ਕੀਮਤੀ ਚੀਜ਼ ਹੈ। ਇੱਕ ਵਾਰੀ ਕਹੇ ਤਾਂ ਅਸੀਂ ਜੰਦੂਤਾਂ ਤੋਂ ਛੁੱਟ ਜਾਂਦੇ ਹਾਂ, ਪਰ ਕਹਿੰਦੇ ਹੱਥ ਤੋਂ ਜ਼ਿਆਦਾ ਔਖਾ ਨਹੀਂ ਕਹਿ ਸਕਦਾ ਆਦਮੀ ਨਾਲ। ਬੜੀਆਂ ਮਿਸਾਲਾਂ ਨੇ। ਗੁਰੂ ਦਸਵੇਂ ਪਾਤਸ਼ਾਹ ਜੀ ਨੇ ਜਦੋਂ ਯੱਗ ਕੀਤਾ ਵੱਡਾ ਅੰਮ੍ਰਿਤ ਛਕਾ ਕੇ, ਉਸ ਵੇਲੇ ਬ੍ਰਾਹਮਣ ਕਿਰਪਾ ਰਾਮ ਸੀ, ਗੁਰੂ ਘਰ ਦਾ ਪ੍ਰੋਹਤ ਉਹਨੂੰ ਗਿਣਿਆ ਜਾਂਦਾ ਸੀ, ਜ਼ਰੂਰੀ ਮਾਮਲਿਆਂ 'ਤੇ ਸਲਾਹ ਵੀ ਲਈ ਜਾਂਦੀ ਸੀ। ਬਾਅਦ ਵਿੱਚ ਅੰਮ੍ਰਿਤਧਾਰੀ ਹੋ ਕੇ ਉਹ ਗੁਰਸਿੱਖੀ ਵਿੱਚ ਆ ਗਿਆ ਸੀ। ਮਹਾਰਾਜ ਨੇ ਕਿਹਾ ਵੀ ਬ੍ਰਾਹਮਣ ਆਏ ਕਿ ਨਹੀਂ? ਕਹਿੰਦੇ ਮਹਾਰਾਜ ਉਹ ਤਾਂ ਅੜੇ ਬੈਠੇ ਨੇ, ਕੀ ਗੱਲ ਦੱਸਣਾ ਵਾਸਤੇ, ਵੀ ਸਾਨੂੰ ਦੱਸਣਾ ਬਹੁਤ ਹੀ ਮਿਲੇ, ਆਪਣੇ ਤਾਂ ਰਿਵਾਜ਼ ਨਹੀਂ ਨਾ ਹੈ, ਆਪਾਂ ਤਾਂ ਜਾਣਦੇ ਨਹੀਂ ਹਾਂ ਵੀ ਦੱਸਣਾ ਕੀ ਹੁੰਦੀ ਹੈ। ਡਾਕਟਰ ਸਵਾਮੀ ਰਾਮ ਜੀ ਜਦੋਂ ਸਰੀਰ ਛੱਡ ਕੇ ਮੈਂ ਉਹਨਾਂ ਦੇ ਭੋਗ 'ਤੇ ਗਿਆ ਜੌਲੀ ਗ੍ਰਾਂਟ, ਮੇਰੇ ਨਾਲ ਬਹੁਤ ਬੰਦੇ ਹਜ਼ਾਰਾਂ ਦੀ ਤਾਦਾਦ ਵਿੱਚ ਸੀਗੇ, ਅਸੀਂ ਉਹ ਬੈਠੇ ਉੱਥੇ, ਬਾਕੀ ਤਾਂ ਕੋਈ ਭਗਵਾਂ ਕੱਪੜਿਆਂ ਵਾਲਾ ਕੋਈ ਬਿਰਲਾ ਹੀ ਨਜ਼ਰ ਆਵੇ। ਮੈਂ ਪੁੱਛਿਆ, ਮੈਂ ਕਿਹਾ ਕਿੱਧਰ ਚਲੇ ਗਏ ਸਾਰੇ, ਇਹ ਤਾਂ ਆਏ ਹੋਏ ਨੇ ਭੋਗ 'ਤੇ। ਕਹਿੰਦੇ ਜੀ ਉੱਧਰ ਬੈਠੇ ਨੇ, ਰੌਲਾ ਪਾ ਰਹੇ ਨੇ। ਮੈਂ ਕਿਸ ਗੱਲ ਦਾ? ਕਹਿੰਦੇ ਅਸੀਂ ਲੰਗਰ ਛਕਣਾ ਹੈ, ਪਹਿਲਾਂ ਦੱਸਣਾ ਦੀ ਗੱਲ ਕਰੋ ਸਾਡੇ ਨਾਲ। ਫਿਰ ਰੌਲਾ ਪੈ ਗਿਆ, ਪਰਚੀਆਂ ਵੰਡੀਆਂ, ਪੂਰੇ 15 ਲੱਖ ਰੁਪਈਆ ਦੱਸਣਾ ਦਾ ਵੰਡਿਆ ਗਿਆ। ਉੱਥੇ ਰੌਲਾ ਪੈ ਗਿਆ, ਮੁਰਦਾਬਾਦ ਮੁਰਦਾਬਾਦ ਹੋ ਗਿਆ। ਇਹ ਇਹਨਾਂ ਦੇ ਵਿੱਚ ਰਿਵਾਜ਼ ਹੈ, ਸਾਡੇ ਵਿੱਚ ਨਹੀਂ ਹੈ।